ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਨਾਥ ਕਛੂ ਨਾ ਜਾਨੋ ਮਨ ਮਾਇਆ ਕੈ ਹਾਥ ਬਿਕਾਨੋ ਹਮ ਤੁਮ ਕਹੀਅਤ ਜਗਤ ਗੁਰ ਸਵਾਮੀ ਹਮ ਕਹੀਅਤ ਕਲ ਜੋ ਕੇ ਕਾਮੀ ਇਨ ਪੰਚਨ ਮੇਰੋ ਮਨ ਜੋ ਬਿਗਾਰਿਓ ਪਲ ਪਲ ਹਰ ਜੀ ਤੇ ਅੰਤਰ ਪਾਰਿਓ ਜਤ ਦੇਖੋ ਤਤ ਦੁਖ ਕੀ ਰਾਸੀ ਅਜੋ ਨਾ ਪਤਿਆਏ ਨਿਗਮ ਭਏ ਸਾਖੀ ਗੌਤਮ ਨਾਰ ਉਮਾਪਤ ਸਵਾਮੀ ਸੀਸ ਧਰਨ ਸਹਿਸ ਭਗਗਾਮੀ ਇਨ ਦੂਤਨ ਖਲ ਬਦ ਕਰ ਮਾਰਿਓ ਬੜੋ ਨਿਲਾਜ ਅਜਹੂ ਨਹੀਂ ਹਾਰਿਓ ਕਹਿ ਰਵਿਦਾਸ ਕਹ ਕੈਸੇ ਕੀਜੈ ਬਿਨ ਰਘੁਨਾਥ ਸਰਣ ਕਾ ਕੀ ਲੀਜੈ ਕਹਿ ਰਵਿਦਾਸ ਕਹ ਕੈਸੇ ਕੀਜੈ ਬਿਨ ਰਘੁਨਾਥ ਸਰਣ ਕਾ ਕੀ ਲੀਜੈ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਾਵਰੀ ਮਹੱਲਾ ਪੰਜਵਾ ਮਨਸਾ ਏਕ ਮਾਨ ਹਾਂ ਗੁਰਸਿਉ ਨੇਤ ਧਿਆਨ ਹਾਂ ਦ੍ਰਿੜ ਸੰਤ ਮੰਤ ਗਿਆਨ ਹਾਂ ਸੇਵਾ ਗੁਰ ਚਰਾਨ ਹਾਂ ਤਉ ਮਿਲਿਆ ਗੁਰ ਕਿਰਪਾਨ ਮੇਰੇ ਮਨਾ ਮਨਸਾ ਏਕ ਮਾਨ ਹਾਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਦੀ ਸਾਜੀ ਨਵਾਜੀ ਹੋਈ ਪਰਮ ਸਤਿਕਾਰ ਜੋ ਗੁਰੂ ਖਾਲਸਾ ਸਾਧ ਸੰਗਤ ਜੀਓ ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਆਪ ਜੀ ਅਤਿਅੰਤ ਬੜਭਾਗੇ ਹੋ ਜੋ ਕਿ ਗੁਰੂ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੀ ਹਾਜ਼ਰੀ ਭਰ ਕੇ ਗੁਰਬਾਣੀ ਦਾ ਆਨੰਦ ਮਾਣ ਰਹੇ ਹੋ। ਮਹਾਰਾਜ ਸਾਹਿਬ ਜੀ ਨੇ ਬੜੀ ਕਿਰਪਾ ਕੀਤੀ ਹੈ, ਪ੍ਰਭਾਤੇ ਪ੍ਰਭ ਨਾਮ ਜਪ ਨਿਸ ਬਾਸੁਰ ਆਰਾਧ ਕਾਰਾ ਤੁਜੈ ਨਾ ਵਿਆਪਈ ਨਾਨਕ ਮਿਟੈ ਉਪਾਧ। ਪ੍ਰਭਾਤੇ ਪ੍ਰਭ ਨਾਮ ਜਪ ਅੰਮ੍ਰਿਤ ਵੇਲੇ ਪਰਮੇਸ਼ੁਰ ਦਾ ਵਾਹਿਗੁਰੂ ਦਾ ਨਾਮ ਜਪਣ ਨਾਲ, ਗੁਰਬਾਣੀ ਪੜ੍ਹਨ ਨਾਲ, ਕੀਰਤਨ ਸੁਣਨ ਨਾਲ, ਕਥਾ ਸੁਣਨ ਨਾਲ ਕੀ ਲਾਭ ਹੋਏਗਾ। ਇਹ ਇਨਸਾਨ ਤੇਰੇ ਮਨ ਦੀਆਂ ਸਾਰੀਆਂ ਆਦੀਆਂ ਵਿਆਦੀਆਂ ਉਪਾਧੀਆਂ ਮਿਟ ਜਾਣਗੀਆਂ, ਤੇਰੇ ਮਨ ਨੂੰ ਸ਼ਾਂਤੀ ਤੇ ਸੁੱਖ ਤੇ ਆਨੰਦ ਤੇ ਟਿਕਾਅ ਪ੍ਰਾਪਤ ਹੋਵੇਗਾ। ਸਾਧ ਸੰਗਤ ਜੀ, ਹਰ ਧਨ ਅੰਮ੍ਰਿਤ ਵੇਲੇ ਬੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੈ ਨਾਹੀ। ਸੱਚੇ ਪਾਤਸ਼ਾਹ ਜੀ ਨੇ ਬਹੁਤ ਗੁਰਬਾਣੀ 'ਚ ਪ੍ਰਮਾਣ ਦੇ ਕੇ ਸਮਝਾਇਆ, ਜਿਵੇਂ ਜ਼ਿਮੀਂਦਾਰ ਖੇਤਾਂ ਵਿੱਚ ਬੀਜ ਪਾਉਂਦੇ ਹਨ, ਪਹਿਲਾਂ ਬੱਤਰ ਵੇਖਦੇ ਹਨ। ਜਿਹੜੀ ਫਸਲ ਦਾ ਬੱਤਰ ਲੱਗਾ ਹੋਵੇ, ਮੌਸਮ ਹੋਵੇ, ਜ਼ਮੀਨ ਦੇ ਵਿੱਚ ਬੱਤ ਲੱਗੀ ਹੋਵੇ, ਉਦੋਂ ਬੀਜ ਪਾਉਂਦੇ ਹਨ। ਬਿਨਾਂ ਵੱਤ ਦੇ ਜੇ ਬੀਜ ਪਾਈਏ, ਉਹਦੇ ਬਾਰੇ ਵੀ ਸੱਚੇ ਪਾਤਸ਼ਾਹ ਮਾਰੂ ਰਾਗ ਵਿੱਚ ਫਰਮਾਉਂਦੇ ਨੇ, ਕੁਰਤਾ ਬੀਜ ਬੀਜੈ ਨਹੀਂ ਜੰਮੈ, ਸਭ ਲਾਹਾ ਮੂਲ ਗਵਾਏ ਦਾ। ਬੇਮੌਸਮਾਂ ਬੀਜ ਬੀਜੋਗੇ ਉਹ ਜੰਮਦਾ ਨਹੀਂ। ਹਾੜੀ ਦੇ ਸਮੇਂ ਸਾਉਣੀ ਬੀਜ ਦਿਓ, ਸਾਉਣੀ ਦੇ ਸਮੇਂ ਹਾੜੀ ਬੀਜ ਦਿਓ, ਨਹੀਂ ਜੰਮਦੀ, ਲਾਭ ਨਹੀਂ ਮਿਲਦਾ, ਲਾਹਾ ਮੂਲ ਸਭ ਗੁਆਚ ਜਾਂਦਾ। ਜੇ ਮੌਸਮ ਦੇ ਹਿਸਾਬ ਨਾਲ ਜਿਹੋ ਜਿਹੀ ਮੌਸਮ ਹੋਵੇ, ਵੈਦਰ ਹੋਵੇ, ਵਾਤਾਵਰਣ ਹੋਵੇ, ਔਰ ਜ਼ਮੀਨ ਨੂੰ ਵੱਤ ਲੱਗੀ ਹੋਵੇ, ਫਿਰ ਬੀਜ ਬੀਜੀਏ, ਉਹ ਬੀਜ ਬਹੁਤ ਜ਼ਿਆਦਾ ਫਲੀਭੂਤ ਹੁੰਦਾ ਹੈ। ਮਹਾਰਾਜ ਸਾਹਿਬ ਜੀ ਦਾ ਬਚਨ ਹੈ, ਵੱਤ ਲੱਗੀ ਸੱਚੇ ਨਾਮ ਕੀ ਜੋ ਬੀਜੈ ਖਾਵੇ ਸੋਏ। ਜਿਹੜਾ ਇਸ ਸਮੇਂ ਵੱਤ ਲੱਗੀ ਤੇ ਬੀਜੇਗਾ ਉਹੀ ਖਾਵੇਗਾ। ਔਰ ਆਸਾ ਜੀ ਦੀ ਵਾਰ ਵਿੱਚ 14ਵੇਂ 15ਵੇਂ ਛਪਕੇ ਵਿੱਚ ਆਪਾਂ ਰੋਜ਼ ਪੜ੍ਹਦੇ ਹਾਂ ਜਿਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ ਹੁਣ ਵੱਤੈ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ। ਹੁਣ ਵੱਤ ਲੱਗੀ ਹੋਈ ਸੀ, ਮੌਸਮ ਸੀ, ਟਾਈਮ ਸੀ ਅਤੇ ਨਾਮ ਨਹੀਂ ਜਪਿਆ। ਨਾਮ ਜਪਣ ਦਾ ਸਮਾਂ ਇੱਦਾਂ ਹੀ ਲੰਘ ਗਿਆ। ਅੱਗੇ ਦਰਗਾਹ ਵਿੱਚ ਪਰਮੇਸ਼ਰ ਦੇ ਦਰਬਾਰ 'ਚ ਜਦੋਂ ਜਾਏਗਾ ਉਦੋਂ ਤੇਰਾ ਕੋਈ ਬੇਲੀ ਨਹੀਂ ਹੋਵੇਗਾ, ਉਦੋਂ ਤੋਂ ਭੁੱਖਾ ਨਾਮ ਜਪਣ ਦੀ ਖੁਰਾਕ ਨਾਲ ਨਾ ਹੀ ਹੋਵੇਗੀ, ਇਸ ਕਰਕੇ ਭੁੱਖਾ ਹੀ ਰਹੇਗਾ। ਅੱਗੇ ਭੁੱਖਾ ਕਿਆ ਖਾਏ। ਜੈ ਮਹਾਂਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚਲੈ, ਜੇ ਮਾਰ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਤੋਸਾ ਨਾਮ ਭੋਜਨ ਦਾ ਹੈ, ਸੋ ਉਹ ਜੇ ਭੋਜਨ ਤੇਰੇ ਕੋਲ ਹੋਵੇਗਾ, ਖੁਰਾਕ ਤੇਰੇ ਕੋਲ ਹੋਵੇਗੀ, ਉਸ ਰਸਤੇ 'ਚ ਤੂੰ ਖਾ ਲਏਗਾ ਨਾਮ ਦੀ, ਬਾਕੀ ਸਾਰੀਆਂ ਚੀਜ਼ਾਂ ਖੋਹੀਆਂ ਜਾਂਦੀਆਂ ਨੇ, ਨਾਮ ਖੋਇਆ ਨਹੀਂ ਜਾ ਸਕਦਾ। ਗੁਰੂ ਸਾਹਿਬ ਜੀ ਨੇ ਕੱਲ ਕੇਵਲ ਨਾਮ ਆਧਾਰ, ਕਲਯੁਗ 'ਚ ਕੇਵਲ ਨਾਮ ਨੂੰ ਹੀ ਮੁੱਖ ਮੰਨਿਆ ਹੈ ਅਤੇ ਇਹਦੀ ਕਮਾਈ ਅੰਮ੍ਰਿਤ ਵੇਲੇ ਤੋਂ ਸ਼ੁਰੂ ਹੁੰਦੀ ਹੈ। ਹਰ ਧਨ ਅੰਮ੍ਰਿਤ ਵੇਲੇ ਬੱਤੈ ਕਾ ਬੀਜਿਆ, ਹਰੀ ਨਾਮ ਧਨ ਅੰਮ੍ਰਿਤ ਵੇਲੇ ਬੱਤ ਲੱਗੀ ਹੋਵੇ, ਅੰਮ੍ਰਿਤ ਵੇਲਾ ਹੋਵੇ, ਉਹ ਬੀਜਿਆ ਜਾਵੇ। ਭਗਤ ਖਾਏ ਖਰਚ ਰਹੇ, ਭਗਤ ਜਨ ਖਾਂਦੇ ਖਰਚਦੇ ਹਨ, ਸਾਰਾ ਦਿਨ ਸਾਰੀ ਜ਼ਿੰਦਗੀ ਉਹ ਘਟਦਾ ਨਹੀਂ, ਨਿਖੁੱਟਾ ਨਾ ਹੀ, ਮੁੱਕਦਾ ਹੀ ਨਹੀਂ। ਸਮੇਂ ਸਿਰ ਬੀਜ ਪਾਇਆ, ਆਪਾਂ ਗੁਰੂ ਕੇ ਚਰਨਾਂ 'ਚ ਬੈਠੇ, ਆਸਾ ਦੀ ਵਾਰ ਦਾ ਕੀਰਤਨ ਭਾਈ ਵਰਿਆਮ ਸਿੰਘ ਜੀ ਦੇ ਜਥੇ ਪਾਸੋਂ ਸਰਵਣ ਕੀਤਾ ਹੈ। ਆਓ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਆਸਾਵਰੀ ਆਸਾ ਰਾਗ ਦੇ ਅੰਤਰਗਤ ਹੀ ਇਹ ਰਾਗ ਨੂੰ ਰੱਖਿਆ ਹੈ। ਇਹਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਇਹ ਪਵਿੱਤਰ ਪਾਵਨ ਸ਼ਬਦ ਉਚਾਰਨ ਕੀਤੇ ਹਨ। ਆਓ ਸਰਵਣ ਕਰੀਏ, ਪਿਆਰ ਸਹਿਤ ਆਖੀਏ, ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਅਸਾਵਰੀ ਮਹੱਲਾ ਪੰਜਵਾ।
ਪੰਜਵੇਂ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜੀ ਆਸਾਵਰੀ ਰਾਗ ਵਿੱਚ ਪਾਵਨ ਬਚਨ ਉਚਾਰਨ ਕਰਦੇ ਹਨ।
ਮਨਸਾ ਏਕ ਮਾਨ ਹਾ।
ਮਹਾਰਾਜ ਸਾਹਿਬ ਜੀ ਕਹਿੰਦੇ ਮਨ ਦੇ ਵਿੱਚ ਮੇਰੀ ਮਨਸਾ ਜੋ ਹੈ ਇੱਕ ਨੂੰ ਮੰਨਣ ਦੀ ਹੈ, ਕਿਉਂਕਿ ਸਾਧ ਸੰਗਤ 'ਚ ਜਿੰਨਾ ਚਿਰ ਮਨ ਨਹੀਂ ਮੰਨਦਾ ਉਹਨਾਂ ਚਿਰ ਤਾਂ ਕੋਈ ਵੀ ਪ੍ਰਾਪਤੀ ਨਹੀਂ ਹੁੰਦੀ। ਸਤਿਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਲਿਖਦੇ ਹਨ, ਜਦੋਂ ਪਾਰਸਨਾਥ ਰੁਦਰ ਅਵਤਾਰ ਦੱਤਾਤਰੇ ਬਹੁਤ ਸਾਰੇ ਸੰਨਿਆਸੀਆਂ ਨੂੰ ਲੈ ਕੇ ਆਪਣੇ ਚੇਲੇ ਬਣਾ ਬੈਠਾ, ਆਪ ਬਹੁਤ ਉਸਨੇ ਤਪ ਵੀ ਕੀਤਾ ਅਤੇ ਤਪ ਕਰਕੇ, ਕਿਉਂਕਿ ਉਹ ਹੈ ਰੁਦਰ ਅਵਤਾਰ ਸੀ, ਜਨਮ ਤੋਂ ਹੀ ਸਿੱਧ ਪੁਰਸ਼ ਸੀ, ਬਹੁਤ ਉਹਦੇ ਕੋਲ ਸ਼ਕਤੀ ਸੀ, ਹਜ਼ਾਰਾਂ ਲੱਖਾਂ ਚੇਲੇ ਬਣ ਗਏ। ਐਸਾ ਵੀ ਇਤਿਹਾਸ ਵਿੱਚ ਲਿਖਿਆ ਵੀ ਇੱਕ ਟਾਈਮ 'ਤੇ ਉਹਦੇ ਪਿੱਛੇ 2.5-2.5 ਲੱਖ ਚੇਲਾ ਤੁਰਦਾ ਸੀ। ਗੱਲ ਬਹੁਤ ਵੱਡੀ ਲੱਗਦੀ ਹੈ, ਪਰ ਐਸਾ ਹੋਇਆ ਕਿ 2.5-2.5 ਲੱਖ ਬੰਦਾ ਉਹਦੇ ਪਿੱਛੇ ਉਹ ਜਦੋਂ ਤੁਰਦਾ ਸੀ ਤਾਂ ਉਹਦੇ ਮਗਰ ਮਗਰ ਦੁਨੀਆ ਹੁੰਦੀ ਸੀ। ਦੱਤਾ ਇੰਨਾ ਉਹਦਾ ਪ੍ਰਤਾਪ ਸੀ, ਇੰਨੀ ਉਹਦੀ ਜਾਓ ਚੜ੍ਹਤ ਸੀ, ਬੜੇ ਬੜੇ ਰਾਜੇ ਮਹਾਰਾਜੇ ਉਹਦੇ ਚੇਲੇ ਬਣ ਜਾਂਦੇ। ਉਹਦੀ ਲਿਖੀ ਹੋਈ ਅਵਧੂਤ ਗੀਤਾ ਹੈ, ਜਿਵੇਂ ਸ਼੍ਰੀ ਕ੍ਰਿਸ਼ਨ ਜੀ ਦੀ ਸ਼੍ਰੀ ਮੱਧ ਭਾਗਵਤ ਗੀਤਾ ਹੈ, ਅਸ਼ਟਾਵਕਰ ਦੀ ਅਸ਼ਟਾਵਕਰ ਗੀਤਾ ਹੈ, ਇਸੇ ਤਰ੍ਹਾਂ ਸਾਧ ਸੰਗਤ ਦੀ 250-300 ਗੀਤਾ ਹਨ। ਅਸ਼ਟਾਵਕਰ ਦੀ ਜਿਹੜੀ ਅਵਧੂਤ ਗੀਤਾ ਹੈ ਇਹ ਦੱਤਾਤਰੇ ਦੀ ਹੈ। ਦੱਤਾਤਰੇ ਬਹੁਤ ਵਿਦਵਾਨ ਔਰ ਅਵਤਾਰੀ ਪੁਰਸ਼ ਸੀ ਔਰ ਦੁਨੀਆਂ ਦਾ ਗੁਰੂ ਬਣ ਬੈਠਾ, ਸ਼ਕਤੀ ਉਹਦੇ ਕੋਲ ਸੀ, ਵਿੱਦਿਆ ਉਹਦੇ ਕੋਲ ਸੀ। ਉਸਨੂੰ ਆਕਾਸ਼ਬਾਣੀ ਹੋਈ ਕਿ ਤੇਰੀ ਆਪਣੀ ਮੁਕਤੀ ਤਾਂ ਹੋਣੀ ਨਹੀਂ, ਦੂਜਿਆਂ ਦੀ ਕਿਵੇਂ ਕਰੇਗਾ, ਤੂੰ ਅਜੇ ਨਿਗੁਰਾ ਹੈ, ਗੁਰੂ ਧਾਰਨ ਨਹੀਂ ਕੀਤਾ, ਗੁਰੂ ਧਾਰਨ ਕਰ, ਨਿਗੁਰੇ ਕਾ ਹੈ ਨਾਮ ਬੁਰਾ। ਤੂੰ ਦੱਤਾਤਰੇ ਸਾਧ ਸੰਗਤ ਦੀ ਸੋਚਾਂ 'ਚ ਪੈ ਗਿਆ ਵੀ ਮੈਂ ਗੁਰੂ ਕਿਸ ਨੂੰ ਧਾਰਨ ਕਰਾਂ, ਗੁਰੂ ਤੋਂ ਬਿਨਾਂ ਗੱਲ ਨਹੀਂ ਬਣਨੀ, ਅਤੇ ਮੈਂ ਗੁਰੂ ਕਿਸ ਨੂੰ ਬਣਾਵਾਂ, ਹੁਣ ਦੁਨੀਆਂ 'ਤੇ ਗੁਰੂ ਕੌਣ ਹੈ। ਫਿਰ ਉਹ ਜਦੋਂ ਇਸ ਸੋਚ ਵਿੱਚ ਡੁੱਬਾ ਹੋਇਆ ਬੈਠਾ ਸੀ, ਅੰਦਰੋਂ ਹੀ ਫੁਰਨਾ ਫੁਰਿਆ ਵੀ ਜਿਸ ਆਕਾਸ਼ਬਾਣੀ ਨੇ ਜਿਹੜੀ ਗੈਬੀ ਆਵਾਜ਼ ਮੈਨੂੰ ਆਈ ਹੈ, ਉਸ ਆਵਾਜ਼ ਨੇ ਮੈਨੂੰ ਦੱਸਿਆ ਵੀ ਤੂੰ ਗੁਰ ਨਿਗੁਰਾ ਹੈ। ਜੇ ਉਹ ਆਵਾਜ਼ ਨਾ ਆਉਂਦੀ ਜੇ ਆਕਾਸ਼ ਬਾਣੀ ਨਾ ਹੁੰਦੀ ਤਾਂ ਮੈਂ ਸਾਰੀ ਉਮਰ ਮੇਰੀ ਲੰਘ ਜਾਂਦੀ, ਮੈਂ ਇਸ ਬਾਰੇ ਸੋਚਣਾ ਹੀ ਨਹੀਂ ਸੀ। ਪਹਿਲੀ ਜਿਹੜੀ ਆਵਾਜ਼ ਮੈਨੂੰ ਆਈ ਹੈ ਕਿ ਗੁਰੂ ਧਾਰਨ ਕਰ, ਉਹੀ ਪਹਿਲਾ ਗੁਰੂ ਹੈ, ਉਹ ਅਕਾਲ ਪੁਰਖ ਹੀ ਹੈ। ਗੁਰ ਗੁਰ ਏਕੋ ਵੇਸ ਅਨੇਕ, ਉਹ ਗੁਰੂਆਂ ਦਾ ਗੁਰੂ ਇੱਕੋ ਹੀ ਹੈ। ਨਾਨਕ ਕਰਤੇ ਕੇ ਕੇਤੇ ਵੇਸ, ਵੱਡਾ ਗੁਰੂ ਤਾਂ ਉਹੀ ਹੈ ਜਿਹਨੇ ਕਿਹਾ ਵੀ ਤੂੰ ਗੁਰੂ ਧਾਰਨ ਕਰ। ਜੇ ਉਹ ਨਾ ਕਵੇ ਗੁਰੂ ਧਾਰਨ ਕਰਨ ਬਾਰੇ ਤਾਂ ਫਿਰ ਮੈਂ ਸਾਰੀ ਉਮਰ ਲੰਘ ਜਾਵੇ, ਗੁਰੂ ਧਾਰਨ ਹੀ ਨਾ ਕਰਦਾ। ਇਸ ਕਰਕੇ ਪ੍ਰਥਮ ਅਕਾਲ ਗੁਰੂ ਕੀ ਆ, ਪਹਿਲਾ ਗੁਰੂ ਅਕਾਲ ਪੁਰਖ ਨੂੰ ਬਣਾਇਆ। ਉਹ ਸਭ ਦਾ ਗੁਰੂ ਹੈ, ਉਹਨੇ ਮੈਨੂੰ ਪ੍ਰੇਰਣਾ ਦਿੱਤੀ ਹੈ, ਉਹਨੇ ਮੈਨੂੰ ਆਵਾਜ਼ ਦਿੱਤੀ ਹੈ, ਤਾਂ ਮੈਂ ਹੁਣ ਗੁਰੂ ਧਾਰਨ ਕਰਾਂ। ਫਿਰ ਅੰਦਰੇ ਵਿਚਾਰ ਚੱਲੀ ਵੀ ਮੈਂ ਅਕਾਲ ਪੁਰਖ ਨੂੰ ਗੁਰੂ ਕਿਵੇਂ ਬਣਾ ਲਿਆ, ਕਿਉਂਕਿ ਮੈਂ ਅਕਾਲ ਪੁਰਖ ਨੂੰ ਗੁਰੂ ਬਣਾਇਆ ਹੈ, ਕਿਵੇਂ ਬਣਾਇਆ? ਇਹ ਮੈਨੂੰ ਕਹਿੰਦੇ ਕਿਹਾ ਵੀ ਤੂੰ ਅਕਾਲ ਪੁਰਖ ਨੂੰ ਗੁਰੂ ਬਣਾ। ਅਕਾਲ ਪੁਰਖ ਨੇ ਤਾਂ ਇਹ ਕਿਹਾ ਨਾ ਵੀ ਤੂੰ ਨਿਗੁਰਾ ਹੈ ਤੇ ਗੁਰੂ ਬਣਾ, ਪਰ ਅਕਾਲ ਪੁਰਖ ਨੂੰ ਗੁਰੂ ਬਣਾ ਇਹ ਕਹਿੰਦੇ ਕਿਹਾ? ਫਿਰ ਮਨ ਨੇ ਕਿਹਾ, ਇਸ ਕਰਕੇ ਮਨ ਮੇਰਾ ਗੁਰੂ ਹੈ। ਦੂਜਾ ਗੁਰੂ ਮਨ ਨੂੰ ਮੰਨਿਆ। ਦਸਮ ਪਾਤਸ਼ਾਹ ਵੀ ਕਹਿੰਦੇ, ਮਨੁਆ ਗੁਰਮੁਰ ਮਨਸਾ ਮਾਈ, ਜਿਨ ਮੋਕੋ ਸਭ ਕਿਰਿਆ ਪੜਾਈ। ਮਨ ਸਾਡਾ ਗੁਰੂ ਹੈ, ਜਿਹੜਾ ਸਾਨੂੰ ਜਿਹੜੇ ਪਾਸੇ ਲਾ ਦੇਵੇ ਉੱਧਰ ਹੀ ਅਸੀਂ ਲੱਗਦੇ ਹਾਂ। ਜੇ ਇਹ ਮਨ ਲੈ ਜੋ ਉਨਮਨ ਰਹੇ, ਤੋ ਤੀਨ ਲੋਕ ਕੀ ਬਾਤਾਂ ਕਹੇ। ਜਦੋਂ ਇਹ ਉੱਪਰ ਚਲਾ ਜਾਵੇ ਪਰਮੇਸ਼ਰ ਵੱਲ ਉਨਮਨੀ ਅਵਸਥਾ 'ਚ, ਤਾਂ ਇਹ ਤ੍ਰਿਲੋਕੀ ਦਾ ਗਿਆਤਾ ਹੋ ਜਾਂਦਾ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਹੀ ਸ਼ਿਵ ਹੈ, ਇਹ ਮਨ ਹੀ ਸ਼ਕਤੀ ਹੈ। ਇਹੋ ਮਨ ਸ਼ਕਤੀ, ਇਹੋ ਮਨ ਸੀਓ, ਇਹੋ ਮਨ ਪੰਚ ਤੱਤ ਕੋ ਜੀਓ, ਇਹੋ ਮਨ ਲੈ ਜੋ ਉਨਮਨ ਰਹੇ, ਤੋ ਤੀਨ ਲੋਕ ਕੀ ਬਾਤਾਂ ਕਹੇ। ਇਸ ਮਨ ਦੇ ਬੜੇ ਰੂਪ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਆਉਂਦੇ। ਕਿਤੇ ਇਸ ਮਨ ਨੂੰ ਕੁੱਤਾ ਲੋਭੀ ਕਿਹਾ, ਸੁਣ ਮਨ ਅੰਧੇ ਕੁੱਤੇ ਕੁੜਿਆਰ। ਕਿਤੇ ਮਹਾਰਾਜ ਕਹਿੰਦੇ ਮਨ ਰਾਜਾ ਸੁਲਤਾਨ। ਕਿਤੇ ਇਹ ਗੁਰੂ ਹੈ, ਕਿਤੇ ਇਹ ਪਰਮੇਸ਼ਰ ਦਾ ਹੀ ਰੂਪ ਬਣ ਜਾਂਦਾ ਹੈ। ਇਹ ਮਨ ਲੈ ਜੋ ਉਨਮਨ ਰਹੇ, ਤੋ ਤੀਨ ਲੋਕ ਕੀ ਬਾਤਾਂ ਕਹੇ। ਇਹ ਸਭ ਅਵਸਥਾ ਦੇ ਹਿਸਾਬ ਨਾਲ ਬਦਲਦਾ ਰਹਿੰਦਾ ਹੈ। ਮਨ ਨੂੰ ਗੁਰੂ ਬਣਾਇਆ ਦੱਤਾਤਰੇ ਨੇ ਦੂਸਰਾ, ਫਿਰ ਉਹ ਤੁਰ ਪਿਆ। 22 ਗੁਰੂ ਨੇ ਹੋਰ ਬਣਾਏ, ਕੁੱਲ 24 ਗੁਰੂ ਬਣਾਏ ਸਨ। ਉਹਨੇ ਪਿੰਜਾ ਰੂਹੀ ਪਿੰਜਦਾ ਹੋਇਆ ਉਹ ਦੇਖਿਆ, ਪਿੱਛੋਂ ਰਾਜੇ ਦੀ ਫੌਜ ਲੰਘ ਰਹੀ ਹੈ, ਹਾਥੀ ਘੋੜੇ ਲੰਘ ਰਹੇ, ਨਗਾਰੇ ਵੱਜ ਰਹੇ ਨੇ, ਢੋਲ ਵੱਜ ਰਹੇ ਨੇ। ਪਿੰਜਾ ਆਪਣੇ ਕੰਮ 'ਚ ਰੂਹੀ ਪਿੰਜਣ 'ਚ ਲੱਗਾ ਹੋਇਆ, ਉਹਨੇ ਉਹ ਤੋਂ ਸਿਰ ਚੁੱਕ ਕੇ ਨਹੀਂ ਦੇਖਿਆ। ਉਹਨੇ ਕਿਹਾ ਵੀ ਮੇਰਾ ਗੁਰੂ ਹੈ, ਕਿਉਂ? ਇਹ ਕਹਿੰਦਾ, ਇਹ ਦੱਸ ਰਿਹਾ ਮੈਨੂੰ ਵੀ ਆਪਣੇ ਕੰਮ 'ਚ ਮਗਨ ਹੋ ਜਾ, ਜੋ ਮਰਜ਼ੀ ਦੁਨੀਆਂ 'ਚ ਰੌਲਾ ਪੈਂਦਾ ਰਹੇ। ਆਹ ਐਸੋ ਧਿਆਨ ਨਾਥ ਸਿਉਂ ਲਾਈਏ, ਤਬ ਹੀ ਨਾਥ ਨਿਰੰਜਨ ਪਾਈਏ। ਉਸ ਵਾਹਿਗੁਰੂ ਪਰਮੇਸ਼ਰ ਨਾਲ ਇੱਦਾਂ ਧਿਆਨ ਲਾਉਣਾ ਪੈਣਾ ਵੀ ਜੋ ਮਰਜ਼ੀ ਹੋਈ ਜਾਵੇ ਆਪਾਂ ਆਪਣਾ ਕੰਮ ਕਰਨਾ। ਫਿਰ ਉਹਨੇ ਦੇਖਿਆ ਸਿਪਾਹੀ ਦਰਵਾਜ਼ੇ 'ਤੇ ਖੜ੍ਹਾ, ਰਾਜੇ ਦੇ ਮੀਂਹ ਪੈ ਰਿਹਾ, ਕੱਪੜੇ ਭਿੱਜ ਰਹੇ ਨੇ, ਬੰਦੂਕ ਹੱਥ 'ਚ ਖੜ੍ਹਾ। ਇਹ ਟਸਮਸ ਨਹੀਂ ਹੁੰਦਾ, ਜਿੰਨਾ ਮਰਜ਼ੀ ਮੀਂਹ ਪੈ ਗਿਆ ਉੱਥੋਂ ਸਾਰੀ ਰਾਤ ਖੜ੍ਹਾ ਰਿਹਾ। ਉਹਨੇ ਆਖਿਆ, ਇਸ ਤਰ੍ਹਾਂ ਦੁੱਖ ਸੁੱਖ ਗਰਮੀ ਸਰਦੀ ਧੁੱਪ ਛਾਂ ਮੀਂਹ ਕਣੀ ਸਹਿ ਕੇ ਆਪਣੇ ਪ੍ਰਭੂ ਨੂੰ ਪ੍ਰਾਪਤ ਕਰਨ ਲਈ ਤਤਪਰ ਹੋ ਜਾ, ਇਹ ਵੀ ਮੇਰਾ ਗੁਰੂ ਹੈ। ਉਹਨੇ ਦੇਖਿਆ ਇੱਕ ਨਵੀਂ ਵਿਆਹੀ ਵਹੁਟੀ ਦੇ ਹੱਥ ਵਿੱਚ ਚੂੜਾ ਸੀ, ਚਾਵਲ ਛੱਡਦੀ ਤੇ ਉਹ ਛਣਕਦਾ ਸੀ। ਉਹਨੇ ਚੂੜੇ ਦੀਆਂ ਬਾਕੀ ਵੰਗਾਂ ਲਾਹ ਤੇ ਇੱਕ ਵੰਗ ਰੱਖ ਲਈ ਤੇ ਛੜੀ ਜਾਂਦੀ। ਉਹ ਕਹਿੰਦੇ, ਇਹ ਵੀ ਮੇਰੀ ਗੁਰੂ ਹੈ, ਕਿਉਂ? ਇੱਥੋਂ ਸਿੱਖਿਆ ਇਹ ਮਿਲਦੀ ਹੈ ਵੀ ਇੱਕ ਇੱਕ ਆਸ ਰੱਖੋਗੇ ਤੇ ਨਹੀਂ ਖੜਕੇਗੀ, ਤੇ ਬਹੁਤੀਆਂ ਰੱਖੋਗੇ ਤੇ ਉਹ ਛਣਕਣਗੀਆਂ। ਇੱਕ ਆਸ ਰੱਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਏ। ਇੱਕ ਪਰਮਾਤਮਾ ਦੀ ਆਸ ਰੱਖਣੀ ਹੈ, ਬਹੁਤੀਆਂ ਆਸਾਂ ਲਾ ਦਿਓ, ਜਿਵੇਂ ਉਹਨੇ ਵੰਗਾਂ ਲਾਹ ਤੀਆਂ ਸਾਰੀਆਂ। ਉਹਨੇ ਦੇਖਿਆ ਬਗਲਾ ਇੱਕ ਟੰਗ ਤੇ ਖੜਾ ਪਾਣੀ ਦੇ ਵਿੱਚ ਮੱਛੀ ਫੜਨ ਵਾਸਤੇ, ਇੱਕ ਮੱਛੀ ਪਿੱਛੇ ਇੰਨਾ ਧਿਆਨ ਲਾਇਆ ਹੋਇਆ, ਅੱਖਾਂ ਮੀਚੀਆਂ ਹੋਈਆਂ। ਐਸੋ ਪਰਮੇਸ਼ਰ ਵਾਸਤੇ ਧਿਆਨ ਲਾ ਲਓ। ਉਹਨੇ 24 ਗੁਰੂ ਇਸ ਤਰ੍ਹਾਂ ਦੇ ਬਣਾਏ ਸਨ। ਤੋ ਪਰ ਪਹਿਲਾ ਸਭ ਤੋਂ ਵੱਡਾ ਗੁਰੂ ਮਨ ਹੈ। ਜੇ ਮਨ ਨਾ ਸਾਥ ਦੇਵੇ, ਕੋਈ ਗੁਰੂ ਨਹੀਂ, ਕੋਈ ਰੱਬ ਨਹੀਂ, ਕੋਈ ਪੀਰ ਨਹੀਂ, ਕੋਈ ਅਵਤਾਰ ਨਹੀਂ, ਕੋਈ ਪੈਗੰਬਰ ਨਹੀਂ।
ਆਪਾਂ ਕਹਿੰਦੇ ਅਸੀਂ ਗੁਰੂ ਨਾਨਕ ਨੂੰ ਮੰਨਦੇ ਹਾਂ, ਮੁਸਲਮਾਨ ਅਸੀਂ ਮੁਹੰਮਦ ਸਾਹਿਬ ਨੂੰ ਮੰਨਦੇ ਹਾਂ, ਹਿੰਦੂ ਕਹਿਣਗੇ ਅਸੀਂ ਰਾਮ ਚੰਦਰ ਜੀ ਨੂੰ ਜਾਂ ਕ੍ਰਿਸ਼ਨ ਜੀ ਨੂੰ ਮੰਨਦੇ ਹਾਂ, ਈਸਾਈ ਕਹਿਣਗੇ ਅਸੀਂ ਜੀਸਸ ਨੂੰ ਮੰਨਦੇ ਹਾਂ। ਮੰਨਦੇ ਹਾਂ, ਮੰਨਦੇ ਮੈਨੇ ਮਨ ਕਰਕੇ, ਜੇ ਮਨ ਹੀ ਸਾਥ ਨਾ ਦੇਵੇ ਨਹੀਂ ਮੰਨਦੇ, ਅਸੀਂ ਨਹੀਂ ਮੰਨਦੇ। ਨਾਸਤਕ ਲੋਕ ਕਹਿੰਦੇ ਅਸੀਂ ਨਹੀਂ ਮੰਨਦੇ, ਕਾਮਰੇਡ ਕਹਿੰਦੇ ਅਸੀਂ ਨਹੀਂ ਮੰਨਦੇ। ਇਸ ਕਰਕੇ ਮਨਸਾ ਏਕ ਮਾਨ ਹਾਂ, ਮੈਂ ਆਪਣੇ ਮਨ ਵਿੱਚ ਇੱਕ ਨੂੰ ਹੀ ਮੰਨਦਾ ਹਾਂ, ਇੱਕ ਦੀ ਹੀ ਮਨਸਾ ਰੱਖੀ ਹੋਈ ਹੈ, ਇੱਕ ਦਾ ਹੀ ਮਨ 'ਚ ਟੇਕ ਰੱਖੀ ਹੋਈ ਹੈ, ਉਸ ਇੱਕ ਪਰਮਾਤਮਾ ਨੂੰ ਮੈਂ ਮੰਨਦਾ ਹਾਂ ਜਿਹੜਾ ਸਭ ਦੇ ਵਿੱਚ ਵਿਆਪਕ ਹੈ, ਸਰਵੱਤਰ ਪੂਰਨ ਹੈ, ਆਦਿ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਸਿਮਰੰਤ ਸੰਤ ਸਰਵੱਤਰ ਰਮਣਮ ਨਾਨਕ ਅਗਨਾਸਨ ਜਗਦੀਸ਼ਵਰ ਹੈ। ਪੇਖਨ ਸੁਣਨ ਸੁਨਾਮ ਨੂੰ ਮਨ ਮੈਂ ਦ੍ਰਿੜੀ ਹੈ ਸਾਚ, ਪੂਰ ਰਹੋ ਸਰਵੱਤਰ ਮੈਂ ਨਾਨਕ ਹਰ ਰੰਗ ਰਾਜ, ਉਸ ਵਾਹਿਗੁਰੂ ਨੂੰ ਅਸੀਂ ਮੰਨਦੇ ਹਾਂ। ਹਾਂਜੀ,
ਗੁਰ ਸਿਉ ਨੇਤ ਧਿਆਨ ਹਾ,
ਹਾਂ ਸਤਿਗੁਰਾਂ ਦੇ ਚਰਨਾਂ ਦਾ ਨਿੱਤ ਧਿਆਨ ਧਰਦੇ ਹਾਂ, ਕਿਉਂਕਿ ਸਤਿਗੁਰੂ ਪਰਮੇਸ਼ਰ ਤੋਂ ਵੱਖਰੇ ਨਹੀਂ ਹਨ, ਸਤਿਗੁਰੂ ਹੀ ਪਰਮੇਸ਼ਰ ਹਨ, ਸਤਿਗੁਰੂ ਹੀ ਪਰਮੇਸ਼ਰ ਦਾ ਸਾਕਸ਼ਾਤ ਰੂਪ ਹਨ। ਸਤਿਗੁਰਾਂ ਨਾਲ ਧਿਆਨ ਜੋੜਿਆ ਤਾਂ ਸਤਿਗੁਰਾਂ ਦੇ ਧਿਆਨ ਵਿੱਚੋਂ ਹੀ ਉਸ ਪਰਮਾਤਮਾ ਦੇ ਧਿਆਨ ਦੀ ਪ੍ਰਾਪਤੀ ਹੁੰਦੀ ਹੈ। ਇਹ ਬੜੀ ਐਸੀ ਗੱਲ ਗੁੱਝੀ ਹੈ ਜਿਹੜੀ ਵਿਆਖਿਆ ਦੇ ਨਾਲ ਨਹੀਂ ਸਮਝਾਈ ਜਾ ਸਕਦੀ। ਇਹ ਤਾਂ ਸਾਧ ਸੰਗਤ ਦੀ, ਸਤਿਪੁਰਸ਼ਾਂ ਮਹਾਂਪੁਰਸ਼ਾਂ ਗੁਰਮੁਖਾਂ ਦੀ ਸੰਗਤ ਵਿੱਚ ਬਹਿ ਕੇ ਅਨੁਭਵ ਕੀਤੀ ਜਾ ਸਕਦੀ ਹੈ। ਹਾਂਜੀ,
ਦ੍ਰਿੜ ਸੰਤ ਮੰਤ ਗਿਆਨ ਹਾਂ,
ਹਾਂ ਸੰਤਾਂ ਦਾ ਮੰਤਰ ਜੋ ਹੈ ਦਿੱਤਾ ਹੋਇਆ, ਗੁਰਮੰਤਰ ਵਾਹਿਗੁਰੂ, ਉਹ ਦ੍ਰਿੜ ਕੀਤਾ ਹੋਇਆ ਹੈ। ਵਾਹਿਗੁਰੂ 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 ਦ੍ਰਿੜ ਕਰ ਲਿਆ ਮਨ ਦੇ ਵਿੱਚ, ਉਹਦੇ ਨਾਲ ਕੀ ਹੁੰਦਾ ਹੈ, ਗਿਆਨ ਹਾਂ, ਸਰੂਪ ਦਾ ਗਿਆਨ ਹੁੰਦਾ, ਆਤਮਾ ਦਾ ਗਿਆਨ ਹੁੰਦਾ। ਸਤਿਗੁਰੂ ਰਾਮਦਾਸ ਜੀ ਦੀ ਕਥਾ ਚੱਲ ਰਹੀ ਹੈ ਰਾਤ ਦੇ ਪ੍ਰਕਰਣਾਂ ਵਿੱਚ। ਗੁਰਸਿੱਖਾਂ ਨੇ ਪੁੱਛਿਆ, ਮਹਾਰਾਜ ਜੀ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਕਿਵੇਂ ਕਰੀਏ? ਮਹਾਰਾਜ ਕਹਿੰਦੇ, ਭਾਈ ਨਾਮ ਜਪਦਿਆਂ 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 ਸਰੂਪ ਦਾ ਝਲਕਾ ਵੱਜੇਗਾ, ਅੰਦਰੋਂ ਬਾਹਰਮੁਖੀ ਬਿਰਤੀ ਹਟੇਗੀ, ਅੰਤਰਮੁਖੀ ਬਿਰਤੀ ਹੋਵੇਗੀ, ਫਿਰ ਆਪਣੇ ਆਪ ਨੂੰ ਵੇਖਣ ਦੀ ਸਮਰੱਥਾ ਬਣੇਗੀ। ਸ਼ੀਸ਼ੇ ਦੇ ਉੱਤੇ ਭਾਫ਼ ਜੰਮ ਜਾਵੇ ਜਾਂ ਥੰਧਾ ਲੱਗ ਜਾਵੇ, ਸਾਫ਼ ਨਹੀਂ ਦਿਸਦਾ। ਕਿਸੇ ਚੀਜ਼ ਦੇ ਨਾਲ, ਕਿਸੇ ਅਖਬਾਰ ਜਾਂ ਕਾਗਜ਼ ਦੇ ਪੇਪਰ ਦੇ ਨਾਲ, ਜਾਂ ਕੋਈ ਐਸੀ ਚੀਜ਼ ਕੈਮੀਕਲ ਜਿਹੜਾ ਉਹ ਸ਼ੀਸ਼ੇ 'ਤੇ ਪਾਓ ਅਤੇ ਉਹਨੂੰ ਸਾਫ਼ ਕਰੋ ਅਤੇ ਸ਼ੀਸ਼ੇ 'ਚੋਂ ਸਾਫ਼ ਦਿਸਣ ਲੱਗ ਜਾਂਦਾ। ਸਾਡੇ ਮਨ ਦਾ ਸ਼ੀਸ਼ਾ ਜਿਹੜਾ ਹੈ ਉਹ ਮੈਲਾ ਹੋਇਆ, ਸਰੂਪ ਉਹਦੇ ਵਿੱਚ ਹੀ ਹੈ ਪਰ ਦਿਸਦਾ ਨਹੀਂ, ਕਿਉਂਕਿ ਉੱਤੇ ਮੈਲ ਬੜੀ ਜੰਮੀ ਹੋਈ ਹੈ। ਮਹਾਰਾਜ ਸਾਹਿਬ ਜੀ ਦੇ ਬਚਨ ਹਨ, ਪਾਉਂਦੀ ਜਾਏ ਪਰਾਲ ਪਿੱਛੇ ਹੱਥ ਨਾ ਅੰਬੜੈ ਤਿੱਤ ਨਿਬੰਧੈ ਤਾਰ। ਪਰਾਲੀ ਪੈ ਪੈ ਕੇ ਖੂਹ ਦੇ ਉੱਤੇ ਕਈ ਵਾਰੀ ਪਾਣੀ ਦੇ ਉੱਤੇ ਇੱਕ ਪਾਪੜੀ ਜੀ ਜੰਮ ਜਾਂਦੀ ਹੈ, ਥੱਲੇ ਦਾ ਪਾਣੀ ਹੁੰਦਾ ਪਰ ਉੱਤੇ ਉਹ ਪਰਾਲੀ, ਘਾਹ ਫੂਸ, ਕਬਾੜ, ਇੱਦਾਂ ਟੁੱਟਾ ਭੱਜਾ ਸਮਾਨ ਲੋਕ ਸੁੱਟੀ ਜਾਂਦੇ, ਉਹ ਜੰਮ ਜਾਂਦਾ। ਉਹਨੂੰ ਪਰੇ ਹਟਾਓ, ਚੁੱਕ ਕੇ ਸਾਫ਼ ਕਰੋ, ਥੱਲਿਓਂ ਪਾਣੀ ਨਿਕਲ ਆਉਂਦਾ। ਇੱਦਾਂ ਸਾਡੇ ਮਨ ਰੂਪੀ ਜਲ, ਆਤਮ ਰੂਪੀ ਜਲ ਦੇ ਉੱਤੇ ਵਿਕਾਰਾਂ ਦੀ ਜਿਹੜੀ ਪਰਾਲੀ ਪੈ ਚੁੱਕੀ ਹੈ, ਉਹਦੇ ਕਰਕੇ ਉਹ ਜਿਹੜਾ ਸਰੂਪ ਦਾ ਜਲ ਹੈ ਉਹਦੇ ਤੱਕ ਸਾਡੀ ਹੱਥ ਪਹੁੰਚਦਾ ਨਹੀਂ। ਸਾਡਾ ਜਿੱਥੇ ਹੱਥ ਨਾ ਅੰਬੜੈ ਤਿੱਤ ਨਿਬੰਧੈ ਤਾਲ, ਉਹ ਜਿਹੜਾ ਡੂੰਘਾ ਸਰੋਵਰ ਹੈ ਉੱਥੇ ਸਾਡੀ ਪਹੁੰਚ ਨਹੀਂ ਬਣਦੀ। ਪਾਉਂਦੀ ਜਾਏ ਪਰਾਲ ਪਿੱਛੇ ਹੱਥ ਨਾ ਅੰਬੜੈ ਤਿੱਤ ਨਿਬੰਧੈ ਤਾਲ। ਸੋ ਰਹੋ ਵਿਚਾਰ, ਮਹਾਰਾਜ ਸਾਹਿਬ ਜੀ ਕਹਿੰਦੇ ਜਦੋਂ ਗੁਰਮੰਤਰ ਜਪੀ ਦਾ ਹੈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤਾਂ ਉਹ ਪਰਾਲੀ ਭਰੇ ਹਟ ਜਾਂਦੀ ਹੈ ਅਤੇ ਸਰੂਪ ਰੂਪ ਦਾ ਜਲ ਜੋ ਹੈ ਉਹ ਸਾਹਮਣੇ ਦਿਸਦਾ ਹੈ, ਉਹਦੀ ਝਲਕ ਪੈਂਦੀ ਹੈ। ਇਸ ਕਰਕੇ ਦ੍ਰਿੜ ਸੰਤ ਮੰਤ ਗਿਆਨ ਆ। ਗੁਰੂ ਘਰ ਵਿੱਚ ਹੋਰ ਸਾਧਨਾ ਨਹੀਂ, ਸੇਵਾ ਸਿਮਰਨ ਦੀ ਸਾਧਨਾ ਹੈ। ਸੇਵਾ ਕਰਦਿਆਂ ਸਰੀਰ ਦੀ ਸ਼ੁੱਧੀ ਹੋਵੇਗੀ, ਅੰਤਸ਼ਕਰਨ ਦੀ ਸ਼ੁੱਧੀ ਹੋਵੇਗੀ, ਅਤੇ ਸਿਮਰਨ ਕਰਦਿਆਂ ਹੋਇਆਂ ਪਰਮੇਸ਼ਰ ਦੀ ਉਪਾਸਨਾ ਨੂੰ ਮਨ ਟਿਕੇਗਾ, ਫਿਰ ਉਹ ਅਕਾਲ ਪੁਰਖ ਦੇ ਸਰੂਪ ਦੇ ਦਰਸ਼ਨ ਹੋ ਜਾਣਗੇ। ਹਾਂਜੀ,
ਸੇਵਾ
ਗੁਰ ਚਰਨਾਂ ਦੇ ਚਰਨਾਂ ਦੀ ਸੇਵਾ ਕਰਦੇ ਹਾਂ, ਇਹੀ ਸਾਡੇ ਜੀਵਨ ਦਾ ਲਕਸ਼ ਹੈ, ਗੁਰੂ ਦੀ ਸੇਵਾ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੈ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੇ ਆਏ, ਜੰਮਣ ਮਰਨਾ ਮਿਟ ਗਿਆ, ਕਾਲੇ ਦਾ ਕਿਛ ਨਾ ਵਸਾਏ। ਕਿੰਨੇ ਹੀ ਸ਼ਬਦ ਮਹਾਰਾਜ ਦੀ ਬਾਣੀ ਚ ਆਉਂਦੇ ਜੋ ਗੁਰੂ ਦੀ ਸੇਵਾ ਦਾ ਮਹੱਤਵ ਦੱਸਦੇ। ਮੈਂ ਆਪਣੇ ਗੁਰੂ ਦੇ ਚਰਨਾਂ ਦੀ ਸੇਵਾ ਕਰਾਂ, ਇਹੀ ਮੇਰੀ ਇੱਛਾ ਹੈ, ਕਿਉਂਕਿ ਸੇਵਾ ਤੋਂ ਹੀ ਸਿਮਰਨ ਮਿਲਦਾ ਤੇ ਸਿਮਰਨ ਤੋਂ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਦਾ ਸਾਧਨ ਬਣ ਜਾਂਦਾ ਹੈ। ਹਾਂਜੀ, ਗੁਰੂ ਦੀ ਸੇਵਾ ਕਰੀਏ ਤਾਂ ਗੁਰੂ ਦੀ ਕਿਰਪਾ ਮਿਲਦੀ ਹੈ। ਇਹ ਮਹਾਰਾਜ ਸਾਹਿਬ ਜੀ ਨੇ ਇੱਕੋ ਜਿਹਾ ਤੁਕਾਂਤ ਨੰਨੇ ਅੱਖਰ ਨਾਲ ਰੱਖਿਆ ਹੈ। ਸੋ ਗੁਰੂ ਦੀ ਕਿਰਪਾ ਮਿਲਦੀ ਹੈ ਜੇ ਗੁਰੂ ਦੀ ਸੇਵਾ ਕਰੀਏ, ਤਾਂ ਮਿਲੀਏ ਗੁਰ ਕਿਰਪਾਨ ਮੇਰੇ ਮਨਾ। ਸਤਿਗੁਰਾਂ ਦੀ ਕਿਰਪਾ, ਕਿਰਪਾਨ ਦਾ ਭਾਵ ਹੈ ਕਿਰਪਾ, ਬਖਸ਼ ਸਤਿਗੁਰੂ ਜੀ ਦੀ ਪ੍ਰਾਪਤ ਹੁੰਦੀ ਹੈ। ਜਿਹੜੀ ਖਾਲਸੇ ਨੂੰ ਮਹਾਰਾਜ ਨੇ ਕਿਰਪਾਨ ਦਿੱਤੀ ਹੈ, ਇਹ ਵੀ ਕਿਰਪਾ ਤੇ ਆਣ ਦੇ ਕਿਰਪਾ ਵੀ ਕਰਦੀ ਹੈ ਗਰੀਬਾਂ ਮਜ਼ਲੂਮਾਂ ਤੇ ਖਾਲਸੇ ਦੀ ਆਣ ਸ਼ਾਨ ਨੂੰ ਕਾਇਮ ਰੱਖਦੀ ਹੈ। ਖਾਲਸੇ ਦੀ ਕਿਰਪਾਨ ਮਜ਼ਲੂਮਾਂ ਤੇ ਨਹੀਂ ਚੱਲਦੀ, ਜ਼ਾਲਮ ਤੇ ਚੱਲਦੀ ਹੈ। ਇਹ ਵੀ ਗੁਰੂ ਦੀ ਕਿਰਪਾ ਹੈ। ਮਹਾਂਪੁਰਸ਼ਾਂ ਨੇ ਲਿਖਿਆ ਹੈ ਕਿ ਬਾਬਾ ਦੀਪ ਸਿੰਘ ਖੰਡਾ ਮਾਰਦੇ ਸੀ ਨਾ ਤੇ ਦੁਸ਼ਮਣ ਨੂੰ, ਉਹਨੂੰ ਦੋ ਫਾੜ ਕਰਦੇ ਸੀ ਤੇ ਉਹਦੇ ਵਿੱਚੋਂ ਵੀ ਉਹਨੂੰ ਰਸ ਪ੍ਰਾਪਤ ਹੋ ਜਾਂਦਾ, ਭਾਵ ਮੁਕਤੀ ਹੋ ਜਾਂਦੀ ਸੀ। ਕਲਗੀਧਰ ਪਾਤਸ਼ਾਹ ਜਿਹਨੂੰ ਤੀਰ ਮਾਰਦੇ ਸੀ ਉਹਦੀ ਵੀ ਮੁਕਤੀ ਕਰ ਦਿੰਦੇ ਸੀ। ਇਸ ਤਰ੍ਹਾਂ ਸਾਧ ਸੰਗਤ ਜੀ, ਗੁਰੂ ਦੀ ਕਿਰਪਾ ਹੀ ਹੈ ਹਰ ਪਾਸੇ ਤੋਂ। ਗੁਰੂ ਦੀ ਕਿਰਪਾ ਮਿਲਦੀ ਕਿਵੇਂ ਹੈ? ਸੇਵਾ ਕਰਕੇ। ਤੋ ਮਿਲੀਏ ਗੁਰ ਕਿਰਪਾਨ, ਇੱਥੇ ਕਿਰਪਾਨ ਦਾ ਮਤਲਬ ਗੁਰੂ ਦੀ ਕਿਰਪਾ, ਬਖਸ਼ਿਸ਼ ਰਹਿਮਤ ਮਿਲਦੀ ਹੈ। ਹਾਂਜੀ, ਵਿਸਰਾਮ ਦੇ ਕੇ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਹਨ।
ਟੁੱਟੇ ਅਨ ਪ੍ਰਾਨ ਹਾਂ,
ਕਹਿੰਦੇ ਅਨ ਪ੍ਰਕਾਰ ਹੋਰ ਤਰ੍ਹਾਂ ਦੀਆਂ ਜਿਹੜੀਆਂ ਭ੍ਰਾਂਤੀਆਂ ਸੀ, ਪੰਜ ਪ੍ਰਕਾਰ ਦੀ ਭ੍ਰਾਂਤੀ ਮੰਨੀ ਗਈ ਹੈ, ਸੰਗ ਦੀ ਭ੍ਰਾਂਤੀ, ਵਿਕਾਰ ਦੀ ਭ੍ਰਾਂਤੀ, ਕਰਤਾ ਭੋਗਤਾ ਪੁਣੇ ਦੀ ਭ੍ਰਾਂਤੀ, ਜੀਵ ਈਸ਼ਵਰ ਦੀ ਭ੍ਰਾਂਤੀ, ਜਿੰਨੀਆਂ ਭ੍ਰਾਂਤੀਆਂ ਪਈਆਂ ਹੋਈਆਂ ਨੇ ਉਹ ਸਾਰੀਆਂ ਹੀ ਦੂਰ ਹੋ ਜਾਂਦੀਆਂ ਨੇ। ਹਾਂਜੀ,
ਰਵਿਓ ਸਰਬ ਥਾਨ ਹਾਂ,
ਪੰਜ ਪ੍ਰਕਾਰ ਦੀ ਭ੍ਰਾਂਤੀ ਦੂਰ ਹੋ ਕੇ ਫਿਰ ਦਿਸਦਾ ਹੈ ਸਭ ਥਾਵਾਂ ਤੇ ਵਾਹਿਗੁਰੂ ਇੱਕੋ ਹੀ ਹੈ, ਉਹ ਪਰਮੇਸ਼ਰ ਸਭ ਦੇ ਵਿੱਚ ਬਿਰਾਜਮਾਨ ਹੈ। ਜਿਹੜਾ ਅਸੀਂ ਕਹਿੰਦੇ ਹਾਂ ਨਾ ਵੀ ਇਹ ਜੜ ਹੈ, ਇਹ ਚੇਤਨ ਹੈ, ਇਹ ਸਾਡੀ ਬਿਰਤੀ ਕਰਕੇ ਪ੍ਰਤੀਤ ਹੁੰਦਾ। ਜਦੋਂ ਉਸ ਅਵਸਥਾ ਵਿੱਚ ਚਲੇ ਜਾਈਏ, ਉੱਥੇ ਪਹੁੰਚ ਕੇ ਫਿਰ ਨਾ ਜੜ ਨਾ ਚੇਤਨ ਸਭ ਇੱਕੋ ਰੂਪ ਹੀ ਹੋ ਜਾਂਦਾ ਹੈ ਪਰਮੇਸ਼ਰ ਦਾ। ਇਹ ਅਵਸਥਾ ਸਾਧ ਸੰਗਤ ਜੀ ਮਹਾਂਪੁਰਸ਼ਾਂ ਦੀ ਕਿਰਪਾ ਨਾਲ, ਗੁਰੂ ਦੀ ਕਿਰਪਾ ਨਾਲ ਸਾਧ ਸੰਗਤ 'ਚ ਬਹਿ ਕੇ ਪ੍ਰਾਪਤ ਹੁੰਦੀ ਹੈ। ਰਵਿਓ ਸਰਬ ਥਾਨ, ਸਾਰੀਆਂ ਭ੍ਰਾਂਤੀਆਂ ਦੂਰ ਹੋ ਗਈਆਂ, ਸਰਵੱਤਰ ਪ੍ਰਾਣੀਆਂ ਦੇ ਵਿੱਚ ਵਾਹਿਗੁਰੂ ਰਵਿਆ ਹੋਇਆ ਨਜ਼ਰ ਆ ਗਿਆ।
ਲਹਿਓ ਜਮ ਭਿਆਨ ਹਾਂ,
ਉਹ ਜਿਹੜਾ ਭਿਆਨਕ ਜਮਦੂਤ ਸਾਰਿਆਂ ਨੂੰ ਦੁੱਖ ਦੇਣ ਵਾਲਾ ਹੈ, ਕਠਿਨ ਬਹੁਤ ਹੀ ਭਿਆਨਕ ਰੂਪ ਹੈ ਉਹਦਾ। ਤੈ ਕਰ ਦਲ ਕਰਨ ਮਹਾਂਬਲੀ, ਤਿੰਨ ਆਗ ਲੜੈ ਮੈਂ ਰਹਿਣ ਨਾ ਜਾਏ। ਕਹਿੰਦੇ ਹੱਥ ਦੇ ਉੱਤੇ ਧਰ ਕੇ ਏਦਾਂ ਮਸਲ ਦਿੰਦੇ ਆ ਜਿਵੇਂ ਕੋਈ ਚਮੇਲੀ ਦੇ ਫੁੱਲ ਨੂੰ ਮਸਲ ਦਿੰਦਾ ਹੋਵੇ, ਜਿਵੇਂ ਕੋਈ ਛੋਟੇ ਜਿਹੇ ਮਸਲ ਕੋਈ ਚੀਜ਼ ਕੋੜੀ ਕੋਬਲ ਹੋਵੇ, ਕੋਈ ਗੁਲਾਬ ਦਾ ਫੁੱਲ ਹੋਵੇ, ਉਹਨੂੰ ਆਪਾਂ ਹੱਥ 'ਤੇ ਲੈ ਕੇ ਏਦਾਂ ਮਸਲ ਦਿੰਦੇ ਨਾ। ਉਹ ਜਿਹੜੇ ਜਮਦੂਤ ਹਨ ਇਸ ਜੀਵ ਨੂੰ ਮਸਲ ਕੇ ਰੱਖ ਦਿੰਦੇ ਹਨ, ਮਿੰਟ ਲਾਉਂਦੇ। ਜਿੱਡਾ ਮਰਜ਼ੀ ਕੋਈ ਪਹਿਲਵਾਨ ਹੋਵੇ, ਜਿੱਡਾ ਮਰਜ਼ੀ ਕੋਈ ਬੜਾ ਬਲੀ ਹੋਵੇ, ਬੜਾ ਤਗੜਾ, ਉਹ ਜਮਦੂਤ ਨਹੀਂ ਦੇਰ ਲਾਉਂਦੇ, ਮਿੰਟ 'ਚ ਹੀ ਮਸਲ ਦਿੰਦੇ। ਤੈ ਕਰ ਦਲ ਕਰਨ ਮਹਾਂਬਲੀ, ਕਰ ਮੈਨੇ ਹੱਥ ਦਲ, ਮੈਨੇ ਦਲ ਦਿੰਦੇ, ਹੱਥ 'ਤੇ ਰੱਖ ਕੇ ਮਸਲ ਕੇ ਰੱਖ ਦਿੰਦੇ ਆ। ਮਹਾਂਬਲੀ ਹਾਂ, ਤਿੰਨ ਆਗ ਲੜੈ ਮੈਂ ਰਹਿਣ ਨਾ ਜਾਏ। ਉਹਨਾਂ ਦੇ ਸਾਹਮਣੇ ਸਾਡੀ ਕੀ ਬੁਕਤ ਹੈ, ਨਹੀਂ ਖਲੋ ਸਕਦੇ ਅਸੀਂ, ਪਰ ਉਹ ਡਰ ਜਮਾਂ ਦਾ ਗੁਰੂ ਸਾਹਿਬ ਲਾ ਦਿੰਦੇ ਹਨ। ਧੰਨ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ, ਧੰਨ ਕਲਗੀਆਂ ਵਾਲੇ ਪਿਤਾ ਗੁਰੂ ਗੋਬਿੰਦ ਸਿੰਘ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਦੋਂ ਜਮਦੂਤ ਆਉਣਗੇ ਸਾਨੂੰ ਬਚਾ ਲਿਆ ਜੇ, ਇਹ ਅਰਦਾਸ ਕਰਨੀ ਹੈ। ਕਿਉਂਕਿ ਜਮਦੂਤਾਂ ਦੇ ਸਾਹਮਣੇ ਅਸੀਂ ਨਹੀਂ ਖਲੋ ਸਕਦੇ, ਤੁਹਾਡਾ ਨਾਂ ਹੀ ਚੱਲਣਾ ਸੱਚੇ ਪਾਤਸ਼ਾਹ। ਸੰਖ ਚੱਕਰ ਮਾਲਾ ਤਿਲਕ ਬਿਰਾਜਤ, ਦੇਖ ਪ੍ਰਤਾਪ ਜਮ ਡਰਿਓ। ਮਹਾਰਾਜ ਦੇ ਸਰੂਪ ਦਾ ਜਦੋਂ ਧਿਆਨ ਕਰਾਂਗੇ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਂਬਲੀ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ, ਮੀਰੀ ਪੀਰੀ ਦੀਆਂ ਤੇਗਾਂ ਗਾਤਰੇ ਪਾਈਆਂ, ਸੀਸ ਤੇ ਚੱਕਰ ਸੋਭਾ ਪਾ ਰਹੇ ਹਨ, ਕਲਗੀ ਤੋੜਾ ਲੱਗਾ ਹੋਇਆ ਹੈ, ਹੱਥ ਤੇ ਬਾਜ ਬੈਠਾ ਹੋਇਆ ਹੈ ਸੱਚੇ ਪਾਤਸ਼ਾਹ ਜੀ ਦਾ। ਇਹ ਮਹਾਰਾਜ ਦਾ ਸਰੂਪ ਜਦੋਂ ਸਾਹਮਣੇ ਆਵੇਗਾ, ਜਮ ਕਿੱਥੇ ਖਲੋਏਗਾ? ਜਮ ਤੇ ਉੱਥੇ ਖਲੋਂਦਾ ਜਿੱਥੇ ਗੁਰੂ ਦਾ ਰੂਪ ਨਹੀਂ ਹੁੰਦਾ। ਗੁਰੂ ਦਾ ਰੂਪ ਆ ਗਿਆ, ਗੁਰੂ ਸ਼ਬਦ ਆ ਗਿਆ, ਵਾਹਿਗੁਰੂ 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 ਵਾਹਿਗੁਰੂ। ਅਜਾਮਵਲ ਨੇ ਅਖੀਰ ਇੱਕੋ ਵਾਰੀ ਆਖਿਆ ਸੀ, ਨਾਰਾਇਣ ਮੈਨੂੰ ਬਚਾਓ। ਤੇ ਨਾਰਾਇਣ ਕਹਿੰਦੇ ਦੇ ਪ੍ਰਾਣ ਨਿਕਲ ਗਏ ਤੇ ਨਾਰਾਇਣ ਦੇ ਸੇਵਕ ਆ ਕੇ ਜਮਦੂਤਾਂ ਤੋਂ ਛੁਡਾ ਲਿਆ। ਸਾਰੀ ਉਮਰ ਕੋਈ ਚੰਗਾ ਕੰਮ ਨਹੀਂ ਕੀਤਾ, ਪਾਪ ਹੀ ਕੀਤੇ, ਪਰ ਅਖੀਰ ਵੇਲੇ ਨਾਰਾਇਣ ਦਾ ਨਾਮ ਲੈ ਕੇ ਜਮਾਂ ਤੋਂ ਛੁੱਟ ਗਿਆ। ਤੋ ਮਹਾਰਾਜ ਸਾਹਿਬ ਜੀ ਦੀ ਕਿਰਪਾ ਨਾਲ ਜਮਾਂ ਤੋਂ ਛੁੱਟ ਜਾਵਾਂਗੇ। ਹਾਂਜੀ,
ਪਾਇਓ ਪੇਟ ਥਾਨ ਹਾਂ।
ਹਾਂ, ਕਹਿੰਦੇ ਉਹ ਜਗ੍ਹਾ ਉਹ ਸਥਾਨ ਪ੍ਰਾਪਤ ਕਰ ਲਈ ਜਿੱਥੇ ਬੜੀ ਡੂੰਘੀ ਗੂੜੀ ਛਾਂ ਹੈ, ਜਿਹੜੀ ਮੁੱਢਲੀ ਮੁੱਢ ਹੈ ਪਰਮੇਸ਼ਰ ਦਾ ਸਰੂਪ। ਪੇੜ ਨਾਮ ਦਰਖਤ ਦਾ, ਪੇੜ ਨਾਮ ਉਹਦੀ ਜੜ੍ਹ ਦਾ, ਜਿਹਦੇ ਥੱਲੇ ਬਹਿ ਕੇ ਅਸੀਂ ਕਈ ਆਬਾਦੀਆਂ ਵਿਆਹਦੀਆਂ ਉਪਾਧੀਆਂ ਤੋਂ ਬਚਦੇ ਹਾਂ। ਪਰਮੇਸ਼ਰ ਦਾ ਸਰੂਪ ਉਹਦੇ ਚਰਨਾਂ 'ਚ ਥਾਂ ਪਾ ਲਈ ਹੈ।
ਚੁੱਕੀ ਸਗਲ ਕਾਨ,
ਤਾਂ ਮਹਾਰਾਜ ਕਹਿੰਦੇ ਸਾਰੀ ਕਾਨ ਕਨੌੜ ਚੁੱਕੀ ਗਈ ਹੈ।
ਰਹਿਨੋ ਜਿਸਮ ਥਾਨ ਹਾਂ,
ਕਹਿੰਦੇ ਇਹ ਪ੍ਰਾਪਤੀ ਕਿਸ ਨੂੰ ਹੋਣੀ ਹੈ ਜਿਹਦੇ ਮੱਥੇ ਤੇ ਲਿਖਿਆ ਹੈ ਲਹਿਨੋ। ਲਹਿਨੋ ਮੈਨੇ ਲਵੇਗਾ ਉਹ ਜਿਸਮ ਥਾਨ ਜਿਹਦੇ ਮੱਥੇ ਤੇ ਪਰਮੇਸ਼ਰ ਨੇ ਲਿਖਿਆ ਹੋਇਆ, ਉਹਨੂੰ ਪ੍ਰਾਪਤੀ ਜਿਹਨ ਮਸਤਕ ਤੁਰ ਹਰ ਲਿਖਿਆ ਤਿਨਾ ਸਤਿਗੁਰ ਮਿਲਿਆ। ਰਾਮ ਰਾਜ ਜਿਹਦੇ ਭਾਗਾਂ ਜੀ ਨਹੀਂ, ਉਹ ਵਿਚਾਰੇ ਭਾਗਹੀਣ ਬੰਦੇ ਭਟਕੀ ਜਾਂਦੇ ਬਾਹਰ, ਸਤਿਗੁਰੂ ਦੀ ਸ਼ਰਨ ਆਉਂਦੇ ਹੀ ਨਹੀਂ। ਉਹ ਵਿਚਾਰੇ ਕਿਆ ਕਰੇ ਜਾਂ ਭਾਗ ਤੁਰ ਮੰਦੇ, ਭਾਗ ਮਾੜੇ, ਗੁਰੂ ਕੀ ਸੰਗਤ ਜਾ ਕੇ ਬਹਿੰਦੇ ਨਹੀਂ, ਕਥਾ ਕੀਰਤਨ ਸੁਣਦੇ ਨਹੀਂ, ਬਾਣੀ ਪੜ੍ਹਦੇ ਨਹੀਂ। ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਵਿਹਲਿਆਂ ਦੀ, ਪਰ ਬਾਣੀ ਨਹੀਂ ਪੜ੍ਹਦੇ, ਸਤਸੰਗਤ 'ਚ ਨਹੀਂ ਬਹਿੰਦੇ। ਜਿਹਨਾਂ ਦੇ ਭਾਗਾਂ ਜੀ ਨੇ ਉਹ ਕੀ ਕਰਨ। ਹਾਂਜੀ,
ਭੈ ਪਾਵਕ ਪਾਰ ਪ੍ਰਾਨ ਹਾਂ।
ਹਾਂ, ਕਹਿੰਦੇ ਜਿਹਨਾਂ ਦੇ ਮੱਥੇ ਤੇ ਲਿਖਿਆ ਹੋਇਆ ਉਹ ਇਸ ਭੈ ਰੂਪੀ ਅਗਨੀ ਪਾਵਕ ਨਾਮ ਅੱਗ ਦਾ ਹੈ। ਜਿਹੜੀ ਭੈ ਦਾ ਇੱਕ ਸੰਸਾਰ ਦੀ ਅਗਨੀ ਹੈ, ਇਹਦੇ 'ਚ ਨਹੀਂ ਸੜਦੇ, ਉਹ ਇਸ ਭਿਆਨਕ ਮਾਇਆ ਦੀ ਅੱਗ ਤੋਂ, ਵਿਸ਼ਿਆਂ ਦੀ ਅੱਗ ਤੋਂ, ਵਿਕਾਰਾਂ ਦੀ ਅੱਗ ਤੋਂ, ਨਰਕਾਂ ਦੀ ਦੋਜਕ ਦੀ ਅੱਗ ਤੋਂ ਪਾਰ ਲੰਘ ਜਾਂਦੇ ਹਨ। ਪਾਰ ਪ੍ਰਾਨ ਹਾਂ, ਪਾਰ ਪੈਂਦੇ ਹਨ। ਆਪਣੇ ਨਿਜ ਘਰ ਸਰੂਪ ਦੇ ਵਿੱਚ ਉਹਨਾਂ ਨੂੰ ਥਾਂ ਮਿਲਦੀ ਹੈ, ਟਿਕਾਣਾ ਮਿਲਦਾ ਹੈ।
ਹਰ ਰਸ ਰਸ ਹੈ ਮਾਨ ਹਾਂ,
ਹਰ ਰਸ ਰਸ ਹੈ ਮਾਨ ਹਾਂ। ਵਾਹਿਗੁਰੂ ਦੇ ਪਰਮੇਸ਼ਰ ਦੇ ਨਾਮ ਦੇ ਰਸ ਨੂੰ ਮਾਣਦੇ ਹਨ, ਰਸ ਰਸ ਕੇ ਮਾਣਦੇ। ਰਸਕ ਰਸਕ ਗੁਣ ਗਾਵੇ ਹਰ ਜਨ, ਰਸਕ ਰਸਕ ਵਾਹਿਗੁਰੂ 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 ਵਾਹਿ। ਪਿਆਰ ਨਾਲ ਜਦੋਂ ਵਾਹਿਗੁਰੂ ਕਹਿਣਾ, ਰਸ ਚੋਣ ਲੱਗ ਜਾਵੇ ਜ਼ਬਾਨ ਤੋਂ, ਇਹੋ ਜਿਹੀ ਉਹਨਾਂ ਨੂੰ ਅਵਸਥਾ ਪ੍ਰਾਪਤ ਹੁੰਦੀ ਹੈ। ਭਾਈ ਵੀਰ ਸਿੰਘ ਜੀ ਨੇ ਲਿਖਿਆ, ਜਿਉਂ ਜਿਉਂ ਅਭਿਆਸ ਕਰੋਗੇ ਰਸ ਆਉਣਾ ਸ਼ੁਰੂ ਹੋ ਜਾਏਗਾ, ਲੱਗੇ ਰਹੋ, ਅੱਜ ਨਹੀਂ ਤੇ ਕੱਲ੍ਹ ਕਦੀ ਨਾ ਕਦੀ ਰਸ ਬਣੇਗਾ। ਜਪਦਿਆਂ 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 ਰਸ ਆਉਂਦਾ ਹੈ, ਉਸ ਰਸ ਨੂੰ ਮਾਣਦੇ ਹਨ।
ਲਾਥੀ ਤੇ ਸੁਖਾਨ ਹਾਂ,
ਜਿਨ੍ਹਾਂ ਨੇ ਮਹਾਰਾਜ ਦੇ ਨਾਮ ਦਾ ਰਸ ਪੀਤਾ ਹੈ ਉਹਨਾਂ ਦੀ ਸਾਰੀ ਭੁੱਖ ਤ੍ਰਿਸ਼ਨਾ ਬੁੱਝ ਜਾਂਦੀ, ਮਿਟ ਜਾਂਦੀ ਹੈ, ਪਦਾਰਥਾਂ ਦੀ ਵਿਸ਼ਿਆਂ ਦੀ ਭੁੱਖ ਨਹੀਂ ਰਹਿੰਦੀ ਫਿਰ ਉਹਨਾਂ ਨੂੰ। ਹਾਂਜੀ,
ਨਾਨਕ ਸਹਿਜ ਸਮਾਇਓ ਰੇ ਮਨਾ,
ਮਹਾਰਾਜ ਸਾਹਿਬ ਜੀ ਵਚਨ ਕਰਦੇ, ਨਾਨਕ ਸਹਿਜ ਸਮਾਇਓ ਰੇ ਮਨਾ, ਉਹ ਸਹਿਜੇ ਹੀ ਮਹਾਰਾਜ ਅਕਾਲ ਪੁਰਖ ਦੇ ਸਰੂਪ ਦੇ ਵਿੱਚ ਲੀਨ ਹੋ ਜਾਂਦੇ ਹਨ। ਸੋ ਇਤਨੇ ਬਚਨ ਸਾਧ ਸੰਗਤ ਜੀ ਸਤਿਗੁਰਾਂ ਦੇ ਆਪਾਂ ਸਰਵਣ ਕੀਤੇ, ਗੁਰੂ ਕਿਰਪਾ ਕਰੇ ਸਾਡੇ ਹਿਰਦੇ 'ਚ ਵਸਣ, ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਬਣ ਜਾਈਏ, ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।